अंगद दुख निकंदन अमरदास गुर हृदय नित त्यारों
हृदय नित त्यारों
श्री गुर रामदास गुण गावो श्री अर्जन विघ्नन के नाशक
विघ्नन के नाशक
हर गोविंद शुभ सुनत प्रकाशक श्री हर राय नमो कर जोरी नमो कर जोरी गुर हर कृष्ण मनाई बहोरी तेग बहादुर परम कृपाला जी परम कृपाला श्री गुरु गोविंद सिंह विशाला तरुण तरा पर पुन पुन सीसा जी पुन पुन सीसा बंदो बार बार जगदीसा जिसमें अमृत ज्ञान है माणक भगत वैराग गुरु ग्रंथ साहिब उदद बंदो कर अनुराग श्री गुर शब्द कमाए जिन जीते पंच विकार तिन संतन को बंदना सिर चरणन पर धार एक अंकार सतगुरु ते प्रसाद सच होए वाहिगुरु जी की फतेह विघ्न विनाशन सोए कहां बुद्ध प्रभ तुच्छ हमारी वर्ण सके महिमा जो तिहारी हम ना सकत कर सिफत तुम्हारी आप ले हो तुम कथा सुधारी हम ना सकत कर सिफत तुम्हारी आप ले हो तुम कथा सुधारी
सतनाम श्री वाहे गुरु साहिब जी ते कर दौड़ सिंगन पर पड़े देख फौज सिंह हो पे खड़े सिंगन पठानन खड़ गयो भेड़ सिंगन पैहुन कीनो नेड़ ते कर दौड़ सिंगन पर पड़े
वाहे गुरु जी का खालसा वाहे गुरु जी की फतेह दीन दयाल भगत वत्सल पूर्ण परमेश्वर सतगुरु धन धन श्री गुरु नानक देव साहिब जी महाराज पंथ दे वाली सरबंस दानी वाली दो जहान साहिब कमाल गुरदेव सतगुरु धन धन श्री गुरु गोबिंद सिंह साहिब जी महाराज दसे गुरु साहबाना दी आत्मक जोत जागदी जोत चबर छतर तख्त दे मालक गद्दी उपर सवाए मान सतगुरु धन धन श्री गुरु ग्रंथ साहिब जी महाराज गुरु दरबार अंदर जुड़ बैठी सतगुरु जी दी साजे नवाजे गुरु खालसा गुरु रूप साध संगत जीओ आप जी नू जो सतगुरु जी का दिहाड़ा कल दा लंघ गया है होले महल्ले दियाँ बेअंत बेअंत वधाइयां होण क्योंकि तीन चार दिन कथा ना करन करके तो सतगुरु जी के जो पवित्र दिहाड़े दियाँ जिहड़ियां असीसां सी उह नहीं आपां कह सके सतगुरु जी के दिहाड़े दियाँ आप नूं बेअंत बेअंत वधाइयां होण साध संगत जी अज आपां होली ते होले महल्ले दी थोड़ी विचार करांगे क्योंकि यह बड़ा पवित्र दिहाड़ा है भावें हो हिंदू मत विच है होली का त्यौहार सिखां दा होला महला है दोवें त्यौहार ही बड़े पवित्र हैं इतिहासकारां दा कथन है कि जो हरनाक्ष होया है बहुत बड़ा दैत सी दानव सी जिसने तिना लोकां ते कब्जा किया होया सी। उसने मंदरां विचों देवतियां दियां मूर्तां कढ के, देवतियां दियां ठाकरां दियां मूर्तां कढ के अपने मूर्तां स्थापित कर दित्तियां, चारे पासे अपना नाम जपाउण लग पिया कि जले हरनाक्ष थले थले हरनाक्ष, इहां हरनाक्ष उहां हरनाक्ष, हरनाक्ष हरनाक्ष हरनाक्ष। अपना बोलबाणा करवा दिता चार सवेरे। जिथे विष्णु भगत वेखदा सी वो ऋषि मुनिया के गल कट कट के ये रखी जाते सी, पर कहते हैं ना कि जिथे भावें कोई रावण होवे कंस होवे आखिर जिहड़ी सच दी ही जित है बुरियाई दी हार है। एक है नेकी एक है बदी, नेकी दी जित है बदी दी हार है। सारे पासे अपनी भगती करा रहा सी पर इहदे अपने घर इहदा जिहड़ा पुत्र प्रहलाद वो हरि भगत होया, इहदा पुत्र ही इहदे विनाश का कारण होया। प्रहलाद नूं कहिंदा है इहदा प्यो, तू मेरा नाम जप मेरा नाम लै, पर प्रहलाद कहिंदा है पिता जी मैं ते उस भगवान का भगत हाँ जो सदा ही हर थां मौजूद है। होली के संबंध में सच की जित गुरबाणी में बहुत शब्द आते हैं, जिमें भगत कबीर जी कहते हैं प्रहलाद पठाए पढ़न साल, संग सखा बहलीए बाल, मोको कहाँ पढ़ावो आल जाल, मोको कहाँ पढ़ावस आल जाल, मेरी पटिया लिख दे हो श्री गोपाल। नहीं छोड़ो रे बाबा राम नाम, मेरो और पढ़न से नहीं काम, संडै मरकै जाए बुल संडै मरके कहो जाए, प्रहलाद बुलाए बेगताए, तू राम कहन की छोड़ बान, तुझ तुरत छडाऊ मेरु कहो मान। अगों प्रहलाद भगत जी कहते हैं मोको कहाँ सतावो बार बार, प्रभ जल थल गिर किए पहार, हे माता हे पिता जी एक राम ना छोड़ो गुर है गार, मैं राम का नाम नहीं छड़ सकता, मोको काल जार भावें मार डार, ते नाल जो क्या है नहीं छोड़ो हरे बाबा राम नाम। हरनाक्ष नूं बहुत गुस्सा आता है, काड़ खड़ग कोपे रिसाए, मुझ तुझ राखण हारो मोहे बताए, कहिंदा है इन कृपाण कढ़ी है हरनाक्ष ने, कहिंदा तू दस तेरा रखण वाला तेरा किथे है उन्हूं बुला। ते भगत जी लिखते हरनाक्ष छेद्यो नख बिदार। हरनाक्ष ने जुल्म किया, भगत दे परमात्मा ने उन्हों मारिया। भगत प्रहलाद जी की करते हैं, आप भगती हरी भगती विच लीन है, नाल अपने मित्रां नूं भी लाया होया है, संग सखा बहु लीए बाल, आप ते हरी दी भगती करते हैं। ਤੇ ਨਾਲ ਆਪਣੇ ਮਿੱਤਰਾਂ ਨੂੰ ਵੀ ਲਾਇਆ ਹੈ। ਭਗਤੀ ਵਿੱਚ ਲੀਨ ਹਨ ਤੇ ਉਹ ਜਿਹੜੇ ਨਾਂ ਦੇ ਮਿੱਤਰ ਉਹ ਵੀ ਹਰ ਹਰ ਕਹਿੰਦੇ ਹੈ। ਜਾ ਕੇ ਸ਼ਿਕਾਇਤ ਕੀਤੀ ਹੈ ਸੰਡੇ ਮੁਰਕੇ ਨੇ ਜਿਹਦੇ ਕੋਲ ਭੇਜਿਆ ਸੀ ਪ੍ਰਹਿਲਾਦ ਭਗਤ ਨੇ। ਭਗਤ ਨਾਮਦੇਵ ਜੀ ਕਹਿੰਦੇ ਹੈ ਕਿ ਭਗਤ ਪ੍ਰਹਿਲਾਦ ਨੂੰ ਤਾਂ ਵੀ ਜ਼ੁਲਮ ਬਹੁਤ ਕੀਤੇ, ਫਿਰ ਵੀ ਹਰੀ ਦੀ ਭਗਤੀ ਕਰ ਰਹੇ ਹੈ, ਜਿਸ ਕਰਕੇ ਲਿਖਿਆ ਹੈ ਭਗਤ ਨਾਮਦੇਵ ਜੀ ਕਹਿੰਦੇ ਹੈ ਸੰਡਾ ਮਰਕਾ ਜਾਏ ਪੁਕਾਰੇ, ਕਿ ਸੰਡਾ ਮਰਕਾ ਕੁਝ ਪ੍ਰਹਿਲਾਦ ਭਗਤ ਨੂੰ ਉਹਦੇ ਪਿਤਾ ਨੇ ਭੇਜ ਦਿੱਤਾ ਹੈ ਸੰਡੇ ਮਰਕੇ ਕੋਲ, ਜੋ ਉਹਦੇ ਗੁਰੂ ਦੇ ਪੁੱਤਰ ਸੀ ਸੰਡਾ ਦੇ ਮਰਕਾ, ਉਹਨਾਂ ਕੋਲ ਜਾ ਕੇ ਭੇਜਿਆ ਹੈ ਕਿ ਚਲੋ ਹਰੀ ਦੀ ਭਗਤੀ ਭੁੱਲ ਜਾਵੇ ਅਤੇ ਮੇਰੀ ਭਗਤੀ ਕਰੇ, ਜਾ ਕੇ ਉੱਥੇ ਭੇਜ ਦਿੱਤਾ ਹੈ। ਪਰ ਕੀ ਹੈ, ਉਸੇ ਤਰ੍ਹਾਂ ਹੀ ਹਰੀ ਭਗਤੀ ਵਿੱਚ ਹੀ ਲੀਨ ਹੈ ਪ੍ਰਹਿਲਾਦ ਭਗਤ ਜੀ। ਨਾਰਾਇਣ 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 ਬਸ ਇੱਦਾਂ ਕਰੀ ਜਾਂਦੇ ਹੈ। ਕੁਝ ਮਹੀਨਿਆਂ ਬਾਅਦ ਬੁਲਾਇਆ ਹੈ ਪ੍ਰਹਿਲਾਦ ਭਗਤ ਨੂੰ ਸੰਡੇ ਮਰਕੇ ਨੂੰ, ਕਿ ਵੇਖੀਏ ਕਿ ਇਹ ਭੁੱਲ ਗਿਆ ਹੈ ਹਰੀ ਭਗਤੀ, ਮੇਰੀ ਭਗਤੀ ਕਰਦਾ ਹੈ ਜਾਂ ਉਸੇ ਤਰ੍ਹਾਂ ਹੀ ਹੈ। ਰਾਜ ਮਹਿਲਾਂ ਵਿੱਚ ਬੁਲਾਇਆ ਹੈ, ਪੁੱਛਿਆ ਹੈ ਪੁੱਤਰ ਨੂੰ ਗੋਦੀ ਵਿੱਚ ਬਿਠਾ ਕੇ ਕਿ ਪੁੱਤਰ ਦੱਸ ਤੈਨੂੰ ਕਿਹਦੀ ਭਗਤੀ ਪਿਆਰੀ ਲੱਗਦੀ ਹੈ। ਕਹਿਣ ਲੱਗੇ ਪਿਤਾ ਜੀ, ਜੋ ਕਣ ਕਣ ਵਿੱਚ ਸਮਾਇਆ ਹੋਇਆ ਹੈ ਨਾਰਾਇਣ, ਜੋ ਨਰਾਂ ਨਰਾਂ ਵਿੱਚ ਆਇਆ ਹੋਇਆ ਹੈ ਨਾਰਾਇਣ, ਜੋ ਜੜ ਵਿੱਚ ਜਿਹਨੇ ਘਰ ਕੀਤਾ ਹੈ ਉਹ ਨਾਰਾਇਣ, ਮੈਨੂੰ ਉਹਦੀ ਭਗਤੀ ਚੰਗੀ ਲੱਗਦੀ ਹੈ। ਇੰਨੇ ਗੁੱਸੇ ਵਿੱਚ ਆਇਆ ਪ੍ਰਹਲਾਦ ਨੂੰ ਗੋਦੀ ਤੋਂ ਚੁੱਕ ਕੇ ਮਹਿਲ ਵਿੱਚ ਦੂਰ ਦਾਣੀ ਸੁੱਟਿਆ ਹੈ। ਅਤੇ ਭਗਤ ਨਾਮਦੇਵ ਜੀ ਕਹਿੰਦੇ ਹੈ ਸੰਡਾ ਮਰਕਾ ਜਾਏ ਬੁਕਾਰੇ, ਪੜ੍ਹੇ ਨਹੀਂ ਹਮ ਹੀ ਪਚਹਾਰੇ, ਰਾਮ ਕਹੇ ਕਰਤਾਲ ਬਜਾਵੇ ਚਟੀਆ ਸਭੇ ਵਿਗਾਰੇ। ਕਿਹੇ ਹਰਨਾਕਸ਼ ਜਗ ਪੁਕਾਰ ਕੀਤੀ ਹੈ, ਇਹ ਤਾਂ ਪੜ੍ਹਦਾ ਹੀ ਨਹੀਂ ਹੈ, ਅਸੀਂ ਤੁਹਾਡੀ ਭਗਤੀ ਕਹਿੰਦੇ ਹਾਂ ਜਲੇ ਹਰਨਾਕਸ਼ ਥਲੇ ਹਰਨਾਕਸ਼, ਪਰ ਇਹ ਨਾਰਾਇਣ ਨਾਰਾਇਣ ਕਰੀ ਜਾਂਦੇ ਹੈ। ਆਪ ਰਾਮ ਨਾਰਾਇਣ ਕਹਿੰਦੇ ਹੈ, ਤਾਲ ਵਜਾਉਂਦੇ ਹੈ ਜੋੜੀ ਵਜਾਉਂਦੇ ਹੈ, ਨਾਲ ਇਹਨਾਂ ਨੇ ਹੋਰ ਚਟੀਆ ਸਭੇ ਵਿਗਾਰੇ, ਹੋਰ ਦੇ ਨਾਲ ਜਿਹੜੇ ਬੱਚੇ ਉਹ ਵੀ ਨਾਲ ਲਾਏ ਹੋਏ ਹੈ, ਉਹ ਵੀ ਹਰੀ ਭਗਤੀ ਕਰਦੇ ਰਹਿੰਦੇ ਹੈ। ਰਾਮ ਨਾਮਾ ਜਪੋ ਕਰੈ ਹਿਰਦੈ ਹਰ ਜੀ ਕੋ ਸਿਮਰਨ ਧਰੈ, ਬਸ ਰਾਮ ਦਾ ਨਾਮ ਜਪੀ ਜਾਂਦੇ ਹੈ ਹਿਰਦੇ ਵਿੱਚ ਉਹ ਹਰੀ ਭਗਤੀ ਸਮਾਈ ਹੋਈ ਹੈ। ਜਦੋਂ ਸੁੱਟਿਆ ਹੈ ਮਹਿਲ ਵਿੱਚ ਪ੍ਰਹਿਲਾਦ ਨੂੰ ਆਪਣੀ ਗੋਦੀ ਵਿੱਚੋਂ ਬਾਹਰ ਵੇਖ ਕੇ ਇਹਦੀ ਪਤਨੀ ਕਹਿੰਦੀ ਹੈ ਸਵਾਮੀ ਜੀ ਮੈਂ ਸਮਝਾਉਂਦੀ ਹਾਂ ਪੁੱਤਰ ਨੂੰ, ਕਹਿੰਦੀ ਹੈ ਪੁੱਤਰ ਤੂੰ ਰਾਮ ਕਹਿਣ ਕੀ ਛੋਟ ਬਾਨ, ਤੁਝ ਤੁਧ ਛਡਾਉਂ ਮੇਰ ਕਹਿਓ ਮਾਨ। ਪਰ ਪ੍ਰਹਿਲਾਦ ਭਗਤ ਜੀ ਕਹਿੰਦੇ ਹੈ ਨਹੀਂ ਛੋਟੋ ਹੋਰੇ ਬਾਬਾ ਰਾਮ ਨਾਮ, ਮੂਕੋ ਕਾਲ ਜਾਲ ਭਾਵੇਂ ਮਾਰ ਡਾਰ। ਹੇ ਮਾਤਾ ਹੇ ਮੈਂ ਹੇ ਪਿਤਾ, ਮੈਂ ਉਹ ਵਾਹਿਗੁਰੂ ਦਾ ਨਾਮ ਨਹੀਂ ਛੱਡ ਸਕਦਾ। ਮਾਤਾ ਕਹਿੰਦੀ ਹੈ ਪੁੱਤਰ ਵੇਖ ਤੇਰੇ ਪਿਓ ਨੇ ਤਿੰਨਾਂ ਲੋਕਾਂ 'ਤੇ ਕਬਜ਼ਾ ਕੀਤਾ ਹੋਇਆ ਹੈ, ਬਸਦਾ ਬਸ ਕੀਨੀ ਸਭ ਰਾਜੇ ਬਿਨਤੀ ਕਰੇ ਪਟਰਾਨੀ। ਹਰਨਾਕਸ਼ ਦੀ ਘਰ ਦੀ ਪ੍ਰਹਿਲਾਦ ਦੀ ਮਾਂ ਬੇਨਤੀਆਂ ਕਰਦੇ ਪੁੱਤਰ ਤੇਰੇ ਪਿਤਾ ਨੇ ਤਿੰਨੇ ਲੋਕਾਂ 'ਤੇ ਕਬਜ਼ਾ ਕੀਤਾ ਹੋਇਆ ਹੈ, ਸਾਰੇ ਉਹਦੇ ਵੱਸ ਹੈ, ਦੇਵੀ ਦੇਵਤੇ ਉਹਦਾ ਨਾਮ ਜਪਦੇ ਹੈ, ਪਰ ਪੂਤ ਪ੍ਰਹਿਲਾਦ ਕਹਿਆ ਨਹੀਂ ਮਾਨੈ, ਤਿੰਨ ਤੋਂ ਔਰੈ ਠਾਨੀ। ਪਰ ਪ੍ਰਹਿਲਾਦ ਭਗਤ ਕਹਿ ਨਹੀਂ ਮੰਨਦੇ, ਉਹਨਾਂ ਨੇ ਤੇ ਹੀ ਠਾਣਿਆ ਹੋਇਆ ਹੈ ਕਿ ਮੈਂ ਹਰੀ ਭਗਤ ਉਸ ਰਾਮ ਦਾ ਨਾਮ ਹੀ ਲੈਣਾ ਹੈ। ਅਖੀਰੀ ਜਦੋਂ ਨਹੀਂ ਮੰਨਿਆ ਹੈ, ਭਗਤ ਨਾਮਦੇਵ ਜੀ ਬਚਨ ਕਰਦੇ ਹੈ, ਦੁਸ਼ਟ ਸਭਾ ਮਿਲ ਮੰਤਰ ਉਪਾਇਆ ਕਰਸਹਿ ਔਦ ਕਨੇਰੀ, ਕਿ ਦੁਸ਼ਟਾਂ ਨੇ ਇਹ ਹਰਨਾਕਸ਼ ਨੇ ਇਹ ਹੁਕਮ ਕਰ ਦਿੱਤਾ ਕਿ ਜੇ ਗੱਲ ਨਹੀਂ ਮੰਨਦਾ ਹੈ ਤਾਂ ਇਹ ਆਪਣੀ ਉਮਰ ਮੁਕਾ ਪਵੇਗਾ, ਆਪਣੀ ਜਾਨ ਗਵਾ ਪਵੇਗਾ। ਗਿਰ ਤਾਰ ਜਲ ਜਵਾਲਾ ਪੈ ਰੱਖਿਓ ਰਾਜਾ ਰਾਮ ਮਾਇਆ ਫੇਰੀ। ਕੀ ਕੀਤਾ ਹੈ? ਇਤਿਹਾਸਕਾਰ ਕਹਿੰਦੇ ਹੈ ਪ੍ਰਹਿਲਾਦ ਭਗਤ ਨੂੰ ਕਾਲ ਕੋਠੜੀ ਵਿੱਚ ਪਾ ਦਿੱਤਾ ਅਤੇ ਉੱਥੇ ਬੈਠੇ ਵੀ ਉਹ ਰਾਮ ਦਾ ਨਾਮ ਹੀ ਉਸੇ ਤਰ੍ਹਾਂ ਹੀ। ਉਸ ਵਕਤ ਕੀ ਹੋਇਆ? ਭਗਵਾਨ ਆਪ ਪ੍ਰਹਿਲਾਦ ਭਗਤ ਦੀ ਮਾਤਾ ਜੀ ਬਣ ਕੇ ਆਏ ਅਤੇ ਭੋਜਨ ਪ੍ਰਸ਼ਾਦਾ ਛਕਾਇਆ। ਇਹ ਹਰਨਾਕਸ਼ ਬਾਅਦ ਵਿੱਚ ਆਇਆ, ਦਿਨ ਦੋ ਠਹਿਰ ਕੇ ਵੇਖਿਆ ਹੈ, ਇਹ ਤਾਂ ਉਸੇ ਤਰ੍ਹਾਂ ਹੀ ਮਸਤ ਹੈ, ਬਹੁਤ ਗੁੱਸੇ ਵਿੱਚ ਆਇਆ ਹੈ। ਫਿਰ ਕੀ ਕੀਤਾ ਹੈ? ਪਹਾੜ ਤੋਂ ਸੁੱਟਿਆ ਹੈ ਪ੍ਰਹਿਲਾਦ ਨੂੰ, ਵੀ ਪਹਾੜ ਤੋਂ ਸੁੱਟੋ ਹੁਕਮ ਕਰ ਦਿੱਤਾ। ਪ੍ਰਹਿਲਾਦ ਨੂੰ ਜਦੋਂ ਪਹਾੜ ਤੋਂ ਸੁੱਟਿਆ ਹੈ, ਪ੍ਰਹਿਲਾਦ ਭਗਤ ਜੀ ਭਗਤੀ ਵਿੱਚ ਲੀਨ ਹੈ, ਨਾਮ ਲੈਂਦੇ ਹੈ। ਉਸ ਵਕਤ ਸਾਧ ਸੰਗਤ ਜੀ ਜਿਵੇਂ ਆਕਾਸ਼ ਵਿੱਚੋਂ ਪੰਛੀ ਦਾ ਖੰਭ ਉੱਡਦਾ ਆਵੇ ਨਾ, ਜੇ ਉੱਤੋਂ ਖੰਭ ਉਹਦਾ ਚੜ ਜਾਵੇ ਤਾਂ ਉਹ ਆਕਾਸ਼ ਤੋਂ ਉੱਡਦਾ ਉੱਡਦਾ ਝੂਲਦਾ ਝੂਲਦਾ ਥੱਲੇ ਆ ਜਾਂਦਾ ਹੈ ਆਰਾਮ ਨਾਲ। ਪ੍ਰਹਿਲਾਦ ਭਗਤ ਨੂੰ ਸੁੱਟਿਆ ਹੈ, ਉਹ ਪੰਛੀ ਦੇ ਖੰਭ ਵਾਂਗ ਝੂਲਦੇ ਝੂਲਦੇ ਫੁੱਲ ਦੀ ਪੰਖੜੀ ਵਾਂਗ ਆ ਕੇ ਬੜੇ ਪਿਆਰ ਦੇ ਨਾਲ ਆ ਕੇ ਉਸੇ ਤਰ੍ਹਾਂ ਟਿਕ ਗਿਆ ਹੈ, ਕੁਝ ਨਹੀਂ ਹੋਇਆ, ਵਾਹਿਗੁਰੂ ਨੇ ਰੱਖਿਆ ਕੀਤੀ ਹੈ। ਸੱਪਾਂ ਵਾਲੇ ਮਕਾਨ ਵਿੱਚ ਪਾਇਆ ਹੈ, ਉਸ ਵਕਤ ਜਿੰਨੇ ਸੱਪ ਸੀ ਬੜੇ ਜ਼ਹਿਰੀਲੇ ਕਾਲੇ ਨਾਗ, ਪ੍ਰਹਿਲਾਦ ਭਗਤ ਦੇ ਗਲ ਦਾ ਹਾਰ ਬਣ ਕੇ ਗਲ ਵਿੱਚ ਆ ਕੇ ਪੈ ਗਏ ਸਾਰੇ, ਜਿਵੇਂ ਹਾਰ ਹੁੰਦਾ ਹੈ। ਸਭ ਉੱਤੇ ਤੁਰੇ ਫਿਰਨ ਪਰ ਡੰਗ ਨਾ ਮਾਰਨ। ਫਿਰ ਕੀ ਕੀਤਾ ਹੈ? ਪ੍ਰਹਿਲਾਦ ਭਗਤ ਨੂੰ ਪੱਥਰ ਬੰਨ ਕੇ ਦੂਰ ਸਮੁੰਦਰ ਵਿੱਚ ਖੜ ਕੇ ਸੁੱਟਿਆ ਹੈ, ਵੀ ਜਿਹਦੇ ਵਿੱਚੋਂ ਨਿਕਲ ਨਾ ਸਕਣ। ਪਰਮੇਸ਼ਰ ਦੀ ਕਿਰਪਾ ਹੋਈ, ਭਗਤ ਜੀ ਨੇ ਨਾਮ ਨਹੀਂ ਛੱਡਿਆ, ਨਾਮ ਨਾਰਾਇਣ ਨਾਰਾਇਣ ਜਪਦੇ ਰਹੇ ਹੈ। ਸੁੱਟਿਆ ਹੈ ਸਮੁੰਦਰ ਵਿੱਚ, ਥਾਂ ਡੂੰਘੇ ਗਏ ਹੈ, ਪੱਥਰ ਆਪੇ ਖੁੱਲ੍ਹ ਗਿਆ ਹੈ। ਸਮੁੰਦਰ ਦੀਆਂ ਲਹਿਰਾਂ ਨੇ ਸਵਾਰੀ ਆਪਣੀ ਦੇ ਕੇ ਪ੍ਰਹਿਲਾਦ ਭਗਤ ਨੂੰ ਕਿਨਾਰੇ 'ਤੇ ਲਾ ਦਿੱਤਾ ਹੈ। ਵੇਖ ਕੇ ਬਹੁਤ ਦੰਗ ਰਹਿੰਦਾ ਹੈ ਹਰਨਾਕਸ਼ ਕਿ 5 ਸਾਲ ਦਾ ਬੱਚਾ ਸਾਡੇ ਕੋਲ ਨਹੀਂ ਕਾਬੂ ਆ ਰਿਹਾ। ਫਿਰ ਕੀ ਕੀਤਾ ਹੈ? ਜੰਗਲ ਵਿੱਚ ਬਾ ਦਿੱਤਾ ਹੈ ਵੀ ਸ਼ੇਰ ਖਾ ਜਾਣਗੇ। ਸ਼ੇਰ ਆਏ ਹੈ, ਪਿੱਛੋਂ ਕ੍ਰੋਧ ਵਿੱਚ ਆਏ ਹੈ, ਕੋਲ ਆ ਕੇ ਅਤੇ ਜਿਵੇਂ ਕੁੱਤਾ ਪੂਛ ਲਾਉਂਦਾ ਹੈ ਪੈਰ ਚੱਟਦਾ ਹੈ, ਪ੍ਰਹਿਲਾਦ ਭਗਤ ਦੇ ਸ਼ੇਰ ਆ ਕੇ ਪੈਰ ਚੱਟਦੇ ਨਾਲ ਪੂਛ ਲਾਉਂਦੇ ਹੈ। ਫਿਰ ਕੁਝ ਨਹੀਂ ਹੋਇਆ ਹੈ। ਅਖੀਰੀ ਇੰਨਾ ਕੁਝ ਕਰਨ ਤੋਂ ਬਾਅਦ ਇਹਦੀ ਭੈਣ ਹੋਲਕਾ ਉਹ ਪਦਾਰੀ ਮਹਿਲਾਂ ਵਿੱਚ ਕਹਿਣ ਲੱਗੇ, ਮੇਰੇ ਭਾਈ ਮੇਰੇ ਭਰਾ ਤੂੰ ਫਿਕਰ ਨਾ ਕਰ, ਮੈਨੂੰ ਬ੍ਰਹਮਾ ਵੱਲੋਂ ਵਰ ਹੈ ਕਿ ਮੈਨੂੰ ਇੱਕ ਦੁਪੱਟਾ ਦਿੱਤਾ ਹੈ, ਮੈਂ ਸੜ ਨਹੀਂ ਸਕਦੀ, ਤੁਸੀਂ ਪ੍ਰਹਿਲਾਦ ਨੂੰ ਮੈਨੂੰ ਦੇ ਦਿਓ, ਚਿਖਾ ਬਣਾਓ, ਉਹਦੇ ਵਿੱਚ ਮੈਂ ਇਹਨੂੰ ਪਾ ਕੇ ਇਨਸਾੜ ਮਚਾ ਮਾਰ ਦਿਆਂਗੀ। ਚਿਖਾ ਸਜਾਈ ਹੈ, ਇਹਨੇ ਦੁਪੱਟਾ ਲਿਆ ਹੈ, ਪ੍ਰਹਿਲਾਦ ਭਗਤ ਨੂੰ ਗੋਦੀ 'ਚ ਬਿਠਾਇਆ, ਪਰ ਜਿਸ ਵੱਲ ਹਰੀ ਪਰਮਾਤਮਾ ਹੋਵੇ ਉਹਨੂੰ ਕੌਣ ਮਾਰ ਸਕਦਾ ਹੈ। ਬੈਠ ਅੱਗ ਲਾਈ ਹੈ, ਜਦੋਂ ਲਾਟਾਂ ਅੱਗ ਦੀਆਂ ਨਿਕਲੀਆਂ ਹੈ, ਚੀਕਾਂ ਦੀ ਆਵਾਜ਼ ਆਉਂਦੀ ਹੈ, ਸਾਰੇ ਸੋਚਦੇ ਹੈ ਕਿ ਪ੍ਰਹਿਲਾਦ ਭਗਤ ਮਰ ਗਿਆ ਹੈ, ਪਰ ਉਹ ਹੋਲਕਾ ਦੀਆਂ ਜਿਹੜੀਆਂ ਚੀਕਾਂ ਆਉਂਦੀਆਂ, ਹੋਲਕਾ ਸੜ ਮੱਚ ਗਈ, ਉਹ ਜਿਹੜਾ ਕੱਪੜਾ ਸੀ ਪ੍ਰਹਿਲਾਦ ਭਗਤ 'ਤੇ ਆਇਆ ਹੋਇਆ ਹੈ। ਜਦੋਂ ਸਾਰੀ ਚੀਕਾਂ ਮੱਚ ਗਈ, ਲਾਟਾਂ ਨਿਕਲ ਰਹੀਆਂ ਹੈ, ਅਤੇ ਉਹ ਲਾਟਾਂ ਵਿੱਚੋਂ ਪ੍ਰਹਿਲਾਦ ਭਗਤ ਉੱਠ ਕੇ ਬਾਹਰ ਆ ਗਿਆ ਹੈ। ਇਹ ਫਿਰ ਦੇਖ ਕੇ ਬੜਾ ਕ੍ਰੋਧਿਤ ਹੋਇਆ ਹੈ। ਉਹ ਹੋਲਕਾ ਦੇ ਸੜਨ ਕਰਕੇ, ਜਦੋਂ ਹੋਲੀ ਸੜ ਗਈ, ਹੋਲਕਾ ਜੀ ਦਾ ਨਾਮ ਸੀ ਹਰਨਾਕਸ਼ ਦੀ ਭੈਣ ਪ੍ਰਹਿਲਾਦ ਭਗਤ ਦੀ ਭੂਆ, ਉਹ ਜਦੋਂ ਸੜ ਗਈ ਹੈ ਤਾਂ ਸਾਧ ਸੰਗਤ ਜੀ, ਇਹੀ ਮਤਲਬ ਹੈ ਕਿ ਸੱਚਾਈ ਦੀ ਜਿੱਤ ਹੋਈ ਬੁਰਿਆਈ ਦੀ ਹਾਰ, ਨੇਕੀ ਦੀ ਜਿੱਤ ਬਦੀ ਦੀ ਹਾਰ। ਪ੍ਰਹਿਲਾਦ ਭਗਤ ਅੱਗ ਦੀਆਂ ਲਾਟਾਂ ਵਿੱਚੋਂ ਆ ਗਏ, ਅੱਗ ਦੀਆਂ ਲਾਟਾਂ ਵੀ ਛੂ ਨਾ ਸਕੀਆਂ। ਇਹ ਵੇਖ ਕੇ ਬੜਾ ਗੁੱਸੇ ਵਿੱਚ ਆਇਆ। ਰਾਜ ਮਹਿਲਾਂ ਵਿੱਚ ਪ੍ਰਹਿਲਾਦ ਭਗਤ ਨੂੰ ਕਹਿੰਦਾ ਹੈ, ਅੱਜ ਮੈਂ ਤੈਨੂੰ ਛੱਡਾਂਗਾ ਨਹੀਂ। ਗੁੱਸੇ ਵਿੱਚ ਆ ਕੇ ਤਲਵਾਰ ਉਠਾਈ ਹੈ, ਕਿਰਪਾਨ ਕੱਢ ਕੇ ਅਤੇ ਪ੍ਰਹਿਲਾਦ ਭਗਤ 'ਤੇ ਚਲਾਉਣ ਲੱਗਾ ਹੈ। ਨਾਲ ਕਹਿੰਦਾ ਹੈ, ਜਿਹੜਾ ਤੈਨੂੰ ਰੱਖਣ ਵਾਲਾ ਹੈ, ਜਿਹਨੂੰ ਤੂੰ ਮੰਨਦਾ ਹੈ, ਅੱਜ ਬੁਲਾ ਉਸ ਵਿਸ਼ਨੂੰ ਨੂੰ, ਤੈਨੂੰ ਉਹ ਬਚਾਵੇ। ਦੱਸ ਤੇਰਾ ਵਿਸ਼ਨੂੰ, ਤੇਰਾ ਭਗਵਾਨ ਕਿੱਥੇ ਹੈ? ਪ੍ਰਹਿਲਾਦ ਭਗਤ ਜੀ ਕਹਿੰਦੇ ਹੈ, ਪਿਤਾ ਜੀ, ਉਹ ਤਾਂ ਕਣ ਕਣ ਵਿੱਚ ਹੈ, ਹਰ ਥਾਂ ਹੈ, ਉਹ ਤਾਂ ਇੱਥੇ ਵੀ ਹੈ। ਕਹਿੰਦੇ ਜੇ ਇੱਥੇ ਹੈ ਤਾਂ ਤੂੰ ਬੁਲਾ ਫਿਰ ਉਹਨੂੰ। ਕਾੜ ਖੜਗ ਕੋ ਪਿਓ ਰਿਸਾਏ, ਤੁਝ ਰਾਖਣ ਹਾਰੋ ਮੂਹੇ ਬਤਾਏ। ਗੁੱਸੇ ਵਿੱਚ ਆ ਕੇ ਤਲਵਾਰ ਕੱਢੀ ਹੈ, ਕਹਿੰਦਾ ਤੇਰਾ ਰੱਖਣ ਵਾਲਾ ਕੌਣ ਹੈ, ਮੈਨੂੰ ਦੱਸ। ਅਤੇ ਉਸ ਵਕਤ ਜਦੋਂ ਕਿਰਪਾਨ ਚਲਾਉਣ ਲੰਘਾ ਹੈ, ਮਹਿਲ ਵਿੱਚ ਬਹੁਤ ਵੱਡਾ ਥੰਮ ਸੀ। ਉਹ ਥੰਮ ਵਿੱਚੋਂ ਭਗਵਾਨ ਨਰਸਿੰਘ ਦਾ ਰੂਪ ਹੋ ਕੇ ਪ੍ਰਗਟ ਹੋਏ। ਉਹ ਥੰਬ ਭਗਵਾਨ ਨੇ ਇਸ ਤਰ੍ਹਾਂ ਪਾੜ ਦਿੱਤਾ, ਪ੍ਰਭ ਥੰਬ 'ਤੇ ਨਿਕਸੇ ਕੈ ਬਿਸਥਾਰ, ਹਰਨਾਕਸ਼ ਛੇਤਿਓ ਨਖ ਵਿਦਾਰ। ਉਸ ਵਕਤ ਉਹਦੇ ਵਿੱਚ ਥੰਬ 'ਚ ਪ੍ਰਗਟ ਹੋ ਕੇ ਅਤੇ ਹਰਨਾਕਸ਼ ਨੂੰ ਆਪਣੇ ਗੋਡਿਆਂ ਉੱਪਰ ਰੱਖ ਲਿਆ। ਉਤਲਾ ਹਿੱਸਾ ਜਿਹੜਾ ਸੀ ਸ਼ੇਰ ਦਾ ਸੀ, ਜਿਸ ਕਰਕੇ ਸਿੰਘ, ਥੱਲੜਾ ਹਿੱਸਾ ਸੀ ਮਨੁੱਖ ਦਾ, ਜਿਸ ਕਰਕੇ ਨਰਸਿੰਘ ਰੂਪ ਹੋ ਕੇ ਅਵਤਾਰ ਧਾਰਿਆ। ਅਤੇ ਗੋਡਿਆਂ 'ਤੇ ਰੱਖ ਕੇ ਇਹਦੀ ਛਾਤੀ ਚੀਰ ਦੋ ਪਹਿਲਾਂ ਨੂੰ ਪੁੱਛਿਆ ਹੈ, ਦੱਸ ਤੂੰ ਜਿਹੜੇ ਵਰ ਲਏ ਸੀ ਬ੍ਰਹਮਾ ਕੋਲੋਂ, ਉਹਦੇ ਵਿੱਚੋਂ ਦੱਸ ਦਿਨ ਹੈ ਕਿ ਰਾਤ ਹੈ? ਕਹਿੰਦਾ ਹੈ, ਨਹੀਂ ਭਗਵਾਨ ਜੀ, ਦਿਨ ਨਹੀਂ ਹੈ ਨਾ ਰਾਤ ਹੈ, ਕਿਉਂਕਿ ਉਸ ਵਕਤ ਸੰਧਿਆ ਦਾ ਸਮਾਂ ਸੀ, ਨਾ ਦਿਨ ਹੁੰਦਾ ਹੈ ਨਾ ਰਾਤ ਹੁੰਦੀ ਹੈ, ਨਾ ਪਾਣੀ ਸੀ ਨਾ ਅੱਗ ਸੀ, ਨਾ ਆਕਾਸ਼ 'ਤੇ ਸੀ ਨਾ ਧਰਤੀ 'ਤੇ ਸੀ, ਨਾ ਪਤਾਲ ਵਿੱਚ ਸੀ, ਨਾ ਮਨੁੱਖ ਸੀ ਨਾ ਜਾਨਵਰ ਸੀ, ਨਾ ਕੋਈ ਸ਼ਸਤਰ ਸੀ। ਨੌਵਾਂ ਦੇ ਨਾਲ ਸਾਰੇ ਵਾਅਦੇ ਪੁੱਛੇ ਹੈ, ਹੱਥ ਜੋੜੇ ਕਹਿਣ ਲੱਗਾ, ਭਗਵਾਨ ਜੀ ਹਾਂ ਤੁਸੀਂ ਬਿਲਕੁਲ ਠੀਕ ਹੋ। ਉਸ ਵਕਤ ਪਰਮੇਸ਼ਰ ਨੇ, ਭਗਵਾਨ ਨੇ ਛਾਤੀ ਇਹਦੀ ਹਰਨਾਕਸ਼ ਛੇਦਿਓ ਨੱਕ ਵਿਦਾਰ ਨੌਵਾਂ ਦੇ ਨਾਲ ਛਾਤੀ ਦੀ ਪਾੜ ਦਿੱਤੀ, ਹਰਨਾਕਸ਼ ਦਾ ਵੱਧ ਕਰ ਦਿੱਤਾ। ਉਸ ਵਕਤ ਇੰਨਾ ਭਿਆਨਕ ਸਰੂਪ ਤਾਰਿਆ ਸੀ ਭਗਵਾਨ ਨੇ, ਸਾਰੇ ਦੇਵੀ ਦੇਵਤੇ ਵਿੱਚ ਹਾਹਾਕਾਰ ਮੱਚ ਗਈ, ਸਾਰੇ ਬ੍ਰਹਿਮੰਡਾਂ 'ਚ ਹਾਹਾਕਾਰ ਮੱਚ ਗਈ, ਪਰ ਭਗਵਾਨ ਸ਼ਾਂਤ ਨਾ ਹੋਣ। ਸਾਰੇ ਇਕੱਠੇ ਹੋ ਕੇ ਗਏ ਦੇਵੀ ਦੇਵਤੇ ਲਕਸ਼ਮੀ ਮਾਤਾ ਕੋ ਕਿ ਭਗਵਾਨ ਜੀ ਕਿਵੇਂ ਸ਼ਾਂਤ ਹੋਣਗੇ। ਉਸ ਵਕਤ ਲਕਸ਼ਮੀ ਮਾਤਾ ਨੇ ਕਿਹਾ ਕਿ ਇਹਦੇ ਉਹਦੇ ਭਗਤ ਹੀ ਉਹਨੂੰ ਸ਼ਾਂਤ ਕਰ ਸਕਦੇ ਹੈ, ਇਹ ਤਾਂ ਪ੍ਰਹਲਾਦ ਕੋਲ ਹੀ ਜਾਇਆ ਜਿਹੜਾ ਹੈ ਸ਼ਾਂਤ ਹੋਣਗੇ। ਪ੍ਰਹਲਾਦ ਭਗਤ ਨੇ ਉਸ ਵਕਤ ਕੀਰਤਨ ਕੀਤਾ ਨਾਮ ਦਾ, ਫਿਰ ਭਗਵਾਨ ਸ਼ਾਂਤ ਹੋਏ ਅਤੇ ਪਕੜ ਕੇ ਪ੍ਰਹਲਾਦ ਭਗਤ ਨੂੰ ਗੋਦੀ ਵਿੱਚ ਬਿਠਾਇਆ। ਗੋਦੀ ਵਿੱਚ ਬਿਠਾਇਆ ਹੈ, ਪ੍ਰਹਲਾਦ ਭਗਤ 5 ਸਾਲ ਦਾ ਸੀ, ਅੱਖਾਂ ਵਿੱਚੋਂ ਨੇਤਰਾਂ ਵਿੱਚੋਂ ਜਲ ਗਿਰਦਾ ਹੈ। ਭਗਵਾਨ ਜੀ ਕਹਿੰਦੇ, ਪ੍ਰਹਲਾਦ ਭਗਤ ਮੈਨੂੰ ਮਾਫ਼ ਕਰ ਦੇ, ਮੈਂ ਦੇਰੀ ਕੀਤੀ, ਮੇਰੇ ਕਰਕੇ ਤੈਨੂੰ ਦੁੱਖ ਸਹਿਣੇ ਪਏ ਹੈ। ਉਸ ਵਕਤ ਪ੍ਰਹਲਾਦ ਭਗਤ ਕਹਿੰਦਾ ਹੈ, ਹੇ ਭਗਵਾਨ, ਭਾਵੇਂ ਕਿ ਮੇਰੇ ਪਿਤਾ ਇੱਕ ਦੈਂਤ ਸੀ, ਕਿਰਪਾ ਕਰੋ ਇਹਨਾਂ ਦਾ ਉਧਾਰ ਕਰ ਦਿਓ, ਇਹਨਾਂ 'ਤੇ ਮਿਹਰ ਕਰ ਦਿਓ, ਇਹਨਾਂ ਨੂੰ ਬਖਸ਼ ਦਿਓ, ਮੁਕਤ ਕਰ ਦਿਓ। ਭਗਵਾਨ ਕਹਿਣ ਲੱਗੇ, ਪ੍ਰਹਿਲਾਦ ਭਗਤ, ਜਿਸ ਦੇ ਘਰ ਤੇਰੇ ਵਰਗਾ ਪੁੱਤਰ ਹੋ ਜਾਵੇ ਉਹ ਤੇ ਸਦਾ ਹੀ ਮੁਕਤ ਹੈ, ਉਹਨਾਂ ਨੂੰ ਮੁਕਤੀ ਮੰਗਣ ਦੀ ਜ਼ਰੂਰਤ ਨਹੀਂ। ਉਹ ਮੁਕਤ ਹੈ ਜਿਹਦੇ ਘਰ ਤੇਰੇ ਵਰਗੇ ਭਗਤ ਪਿਆਰੇ ਪੈਦਾ ਹੁੰਦੇ ਹੈ। ਤੁਸੀਂ ਆਪਣੇ ਪਿਤਾ ਦੀ ਗੱਲ ਕਰਦੇ ਹੋ, ਤੁਸੀਂ ਧਿਆਨ ਲਾ ਕੇ ਦੇਖੋ ਪਿੱਛੇ, ਭਗਤ ਜੀ ਨੇ ਛੋਟੀ ਅਵਸਥਾ ਉਮਰ ਸੀ, ਭਾਵੇਂ ਅਵਸਥਾ ਬਹੁਤ ਉੱਚੀ ਸੀ, ਧਿਆਨ ਲਾ ਕੇ ਦੇਖਿਆ 21 ਕੁਲਾਂ ਜਿਹੜੀਆਂ ਤਾਰੀਆਂ ਹੋਈਆਂ ਹੈ, ਪ੍ਰਹਿਲਾਦ ਜਨ ਕੇ 21 ਕੁਲ ਉਧਾਰੇ, 21 ਕੁਲਾਂ ਦਾ ਨਿਸਤਾਰਾ ਕੀਤਾ ਭਗਵਾਨ ਨੇ। ਨਾਲੇ ਹੱਥ ਜੋੜ ਕੇ ਕਿਹਾ, ਹੇ ਮੇਰੇ ਭਗਤ, ਮੇਰੇ ਕਰਕੇ ਤੈਨੂੰ ਕਿੰਨੇ ਦੁੱਖ ਝੱਲਣੇ ਪਏ ਹੈ, ਮੈਨੂੰ ਮਾਫ਼ ਕਰ ਦਿਓ। ਉਸ ਵਕਤ ਭਗਤ ਜੀ ਨੇ ਬੇਨਤੀ ਕੀਤੀ ਕਿ ਹੇ ਪਰਮੇਸ਼ਰ, ਮੇਰੇ 'ਤੇ ਮਿਹਰ ਕਰੋ, ਮੈਨੂੰ ਕੁਝ ਨਹੀਂ ਚਾਹੀਦਾ ਹੈ, ਮੈਂ ਤੁਹਾਡੇ ਨਾਮ ਵਿੱਚ ਹੀ ਖੁਸ਼ ਹਾਂ। ਭਗਵਾਨ ਨੇ ਆਸਣ 'ਤੇ ਬਿਠਾਇਆ, ਰਾਜ ਭਾਗ ਬਖਸ਼ਿਆ, ਅਤੇ ਉਸ ਵਕਤ ਧਿਆਨ ਹਸਤ ਹੋਏ ਭਗਵਾਨ। ਹੋਲਕਾ ਦੇ ਸੜਨ ਕਰਕੇ ਪ੍ਰਹਿਲਾਦ ਭਗਤ ਦੀ ਭੂਆ ਜੋ ਸੜਨ ਕਰਕੇ ਉੱਥੋਂ ਹੋਲੀ ਤਿਆਰ ਹਿੰਦੂਆਂ ਵਿੱਚ ਪ੍ਰਚਲਿਤ ਹੋਇਆ। ਸੱਚ ਦੀ ਜਿੱਤ, ਬਰਿਆਈ ਦੀ ਹਾਰ, ਸਾਹ ਸੰਗਤ ਜੀ, ਪਵਿੱਤਰ ਦਿਹਾੜਾ ਹੈ ਇਹ। ਉਹ ਗੱਲ ਹੁਣ ਵੱਖਰੀ ਹੈ ਕਿ ਸਾਨੂੰ ਰੰਗ ਤੋਂ ਵੱਖਰੀ ਕੋਈ ਚੀਜ਼ ਨਹੀਂ ਦਿਖਦੀ, ਰੰਗ ਤੱਕ ਹੀ ਸੀਮਿਤ ਹੈ। ਗੁਰਬਾਣੀ ਦਾ ਫਰਮਾਨ ਹੈ, ਭਗਤ ਜੀ ਕਹਿੰਦੇ ਹੈ, ਨਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਉਹ ਕਿਉਂ ਕਿਹਾ ਸੀ, ਉਹਦਾ ਕਾਰਨ ਹੈ, ਧਰੂ ਭਗਤ ਵੀ 5 ਸਾਲ ਦਾ, ਪ੍ਰਹਿਲਾਦ ਭਗਤ ਵੀ 5 ਸਾਲ ਦਾ। ਕਹਿੰਦੇ ਹੈ ਭਗਤ ਜੀ ਕਿ ਹੇ ਭਾਈ, ਜੇ ਤੂੰ ਕਵੇਂ ਕਿ ਮੈਂ ਕੁਝ ਉਮਰ ਢਾਲਦੀ ਵਿੱਚ ਨਾਮ ਜਪ ਲਵਾਂਗਾ, ਸੇਵਾ ਕਰ ਲਵਾਂਗਾ, ਅਤੇ ਮੈਂ ਆਪਣਾ ਉਦਾਰ ਕਰ ਲਵਾਂਗਾ, ਇਹ ਬੜੀ ਵੱਡੀ ਭੁੱਲ ਹੈ। ਕਿਉਂਕਿ ਕੱਲ੍ਹ ਕਿਹਨੇ ਵੇਖਿਆ ਹੈ ਕਿ ਜੀਣਾ ਹੈ ਕਿ ਨਹੀਂ ਜੀਣਾ ਹੈ। ਇਸ ਕਰਕੇ ਛੋਟੀ ਉਮਰ ਤੋਂ ਹੀ ਜਾਂ ਜਿੰਨੀ ਉਮਰ ਤੋਂ ਹੀ ਸੋਝੀ ਆਈ ਹੈ, ਸੁਣਿਆ ਸੁਣਾਇਆ ਹੈ, ਉਸ ਵੇਲੇ ਤੋਂ ਹੀ ਭਗਤੀ ਵਾਹਿਗੁਰੂ ਦੀ ਕਰਨੀ ਸ਼ੁਰੂ ਕਰ ਦੇਈਏ, ਜਿਸ ਕਰਕੇ ਉਹ ਵਾਹਿਗੁਰੂ ਦੇ ਨਾਲ ਪ੍ਰੇਮ ਪੈ ਜਾਵੇ, ਉਹ ਵਾਹਿਗੁਰੂ ਨਾਲ ਮਿਲਾਪ ਹੋ ਜਾਵੇ। ਕਿਉਂਕਿ ਭਗਤ ਜੀ ਨੇ ਉਹ ਵਾਹਿਗੁਰੂ ਦੀ ਭਗਤੀ ਕੀਤੀ, ਜਿਸ ਕਰਕੇ ਪਰ ਭਗਵਾਨ ਆਪ ਮਿਲਣ ਆਏ ਭਗਤ ਜੀ ਨੂੰ। ਅਸੀਂ ਵੀ ਉਹ ਵਾਹਿਗੁਰੂ ਨਾਲ ਜੁੜੀਏ, ਜਿਸ ਕਰਕੇ ਸਾਡਾ ਭਾੜਾ ਹੋਵੇ। ਸਾਧ ਸੰਗਤ ਜੀ, ਹੋਲੀ ਦਾ ਤਿਉਹਾਰ ਹੋਲਕਾ ਦੀ ਸੜਨ ਕਰਕੇ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਸਤਿਗੁਰੂ ਜੀ, ਗੁਰੂ ਨਾਨਕ ਦੇਵ ਮਹਾਰਾਜ ਜੀ ਕਲਯੁੱਗ ਦੇ ਵਿੱਚ ਪ੍ਰਗਟ ਹੋਏ, ਜਦੋਂ ਗਏ ਹੈ ਮਥੁਰਾ ਵਿੱਚ, ਬਿੰਦਰਾਬਨ ਵਿੱਚ ਕੀ ਵੇਖਿਆ ਹੈ, ਮਰਦ ਇਸਤਰੀਆਂ ਨੱਚ ਰਹੇ ਸੀ ਆਪੋ ਵਿੱਚ, ਅਸ਼ਲੀਲ ਤਰ੍ਹਾਂ ਨਾਲ ਹੋਲੀ ਮਨਾ ਰਹੇ ਸੀ, ਅਸ਼ਲੀਲ ਪੁਣਾ ਕਰ ਰਹੇ ਸੀ। ਜਿਸ ਪ੍ਰਕਾਰ ਦੁਆਪਰ ਵਿੱਚ ਸ਼੍ਰੀ ਕ੍ਰਿਸ਼ਨ ਭਗਵਾਨ ਗੋਪੀਆਂ ਦੇ ਨਾਲ ਰਾਸਲੀਲਾ ਕਰਦੇ ਸੀ, ਪਰ ਉਹ ਗੋਪੀਆਂ ਭਗਵਾਨ ਦੇ ਪ੍ਰੇਮ ਵਿੱਚ ਮੋਹਿਤ ਰਹਿੰਦੀਆਂ ਸਨ। ਉਹ ਇੱਕ ਪਿਆਰ ਵੱਖਰਾ ਸੀ, ਉਹ ਅਨੋਖਾ ਪਿਆਰ ਸੀ, ਉਹ ਇੱਕ ਪ੍ਰਭੂ ਭਗਤ ਦਾ ਪ੍ਰੇਮ ਸੀ। ਪਰ ਜਿਹੜਾ ਬਿੰਦਰਾਬਨ ਵਿੱਚ ਕਲਯੁੱਗ ਵਿੱਚ ਹੋ ਰਿਹਾ ਸੀ, ਇਹਦੇ ਨਾ ਪ੍ਰਭੂ ਭਗਤ ਦਾ ਪ੍ਰੇਮ ਸੀ, ਨਾ ਕੋਈ ਇਹਦੇ ਵਿੱਚ ਜਿਵੇਂ ਭਗਤ ਪ੍ਰਭੂ ਨੂੰ ਪਿਆਰ ਕਰਦੇ ਹੈ, ਆਪਣੇ ਮਾਲਕ ਨੂੰ ਪਿਆਰ ਕਰਦੇ ਹੈ, ਇਹੋ ਜਿਹਾ ਕੁਝ ਨਹੀਂ ਸੀ, ਸਿਰਫ ਅਸ਼ਲੀਲ ਪੁਣਾ ਸੀ। ਅਸ਼ਲੀਲ ਪੁਣੇ ਨਾਲ ਹੋਲੀ ਖੇਡ ਰਹੇ ਸੀ। ਗੁਰੂ ਜੀ ਨੇ ਉੱਥੇ ਉਪਦੇਸ਼ ਕੀਤਾ, ਬਾਣੀ ਰਾਹੀਂ ਦੱਸਿਆ ਕਿ ਉਹ ਵਾਹਿਗੁਰੂ ਦੀ ਭਗਤੀ ਕਰੋ, ਜਿਸ ਕਰਕੇ ਉਹ ਵਾਹਿਗੁਰੂ ਨਾਲ ਮੇਲ ਮਿਲਾਪ ਹੋ ਜਾਵੇ। ਇਹ ਅਸ਼ਲੀਲ ਪੁਣਾ ਕਰਨ ਦੇ ਨਾਲ ਕੁਝ ਮਿਲਣ ਵਾਲਾ ਨਹੀਂ, ਕਿਉਂਕਿ ਜਿਸ ਭਗਵਾਨ ਦੀ ਤੁਸੀਂ ਰੀਸ ਕਰਦੇ ਹੋ ਉਹ ਤਾਂ ਇੱਕ ਅਵਤਾਰ ਸੀ। ਤੁਸੀਂ ਅਸ਼ਲੀਲ ਪੁਣਾ ਕਰ ਰਹੇ ਹੋ, ਤੁਹਾਡੇ ਵਾਸਤੇ ਠੀਕ ਨਹੀਂ। ਉਪਦੇਸ਼ ਕੀਤਾ ਗੁਰੂ ਜੀ ਨੇ ਬਿੰਦਰਾਬਨ ਵਿੱਚ, ਸ਼੍ਰੀ ਕ੍ਰਿਸ਼ਨ ਭਗਵਾਨ ਦੀ ਜਨਮ ਭੂਮੀ ਵਿੱਚ। ਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਕਹਿੰਦੇ ਹੈ, ਉਪਦੇਸ਼ ਕਰਦੇ ਹੈ ਸ਼ਬਦ ਹਜ਼ਾਰੇ ਬਾਣੀ ਵਿੱਚ, ਇਹ ਤਨ ਮਾਇਆ ਪਾਇਆ ਪਿਆਰੇ, ਜੀਤੜਾ ਲੱਭ ਰੰਗਾਏ, ਮੇਰਾ ਕੰਤਨਾ ਭਾਵੈ ਚੋਲੜਾ ਪਿਆਰੇ ਕਿਉਂ ਤਨ ਸੇਜੈ ਜਾਏ। ਹਉ ਕੁਰਬਾਨੇ ਜਾਓ ਮਿਹਰਬਾਨਾ, ਹਉ ਕੁਰਬਾਨੇ ਜਾਓ ਤਿਨਾ ਕੇ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕੇ ਹਉ ਸਤਿਗੁਰ ਬਾਨੈ ਜਾਓ ਰਹਾਉ। ਕਾਇਆ ਰੰਗਣ ਜੇਥੀਏ ਪਿਆਰੇ ਪਾਈਐ ਨਾਉ ਮਜੀਠ, ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ। ਜਿਨਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ, ਧੂੜ ਤਿਨਾ ਕੀ ਜੇ ਬਲੈ ਜੀ ਕਹੋ ਨਾਨਕ ਕੀ ਅਰਦਾਸ। ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ, ਨਾਨਕ ਕਾਮਣ ਕੰਤੇ ਭਾਵੇ ਆਪੇ ਹੀਰਾ ਵੇ। ਹੇ ਮਨੁੱਖ ਤੂੰ ਰੰਗ ਨਾਲਾ ਜਿਹੜਾ ਰੰਗ ਉੱਤਰ ਜਾਣ ਵਾਲਾ ਹੈ, ਤੂੰ ਉਸ ਰੰਗ ਨੂੰ ਲਾ ਜਿਸ ਰੰਗ ਨਾਲ ਤੂੰ ਵਾਹਿਗੁਰੂ ਨੂੰ ਮਿਲ ਜਾਵੇਂ, ਤੇਰਾ ਉਸ ਨਾਲ ਮੇਲ ਮਿਲਾਪ ਹੋ ਜਾਵੇ। ਤੂੰ ਰੰਗ ਨਾਲਾ ਜਿਹੜਾ ਪਰਮ ਪਿਤਾ ਪਰਮੇਸ਼ਰ ਨੂੰ ਭਾਵੇ ਨਾ, ਉਸ ਨੂੰ ਚੰਗਾ ਨਾ ਲੱਗੇ। ਮਹਾਰਾਜ ਕਹਿੰਦੇ ਹੈ ਭਾਈ ਜਿਹੜੇ ਭਜਨ ਬੰਦਗੀ ਵਿੱਚ ਵਾਹਿਗੁਰੂ ਦੀ ਸੇਵਾ ਵਿੱਚ ਜੁੜਦੇ ਹੈ, ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਜਿਹੜੇ ਨਾਮ ਲੈਂਦੇ ਹੈ ਮੈਂ ਉਹਨਾਂ ਤੋਂ ਕੁਰਬਾਨ ਜਾਂਦਾ ਹਾਂ। ਜਿਨ੍ਹਾਂ ਨੇ ਵਾਹਿਗੁਰੂ ਦੀ ਭਗਤੀ ਵਿੱਚ ਆਪਣੇ ਰੰਗ ਨੂੰ ਆਪਣੇ ਮਨ ਨੂੰ ਰੰਗ ਲਿਆ ਹੈ, ਇੱਕ ਮਿਕ ਹੋ ਗਏ ਹੈ, ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ। ਇਸੇ ਤਰ੍ਹਾਂ ਸਾਧ ਸੰਗਤ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜਦੋਂ ਸਮਾਂ ਆਇਆ, ਸੱਚੇ ਪਾਤਸ਼ਾਹ ਜੀ ਇਤਿਹਾਸ ਵਿੱਚ ਆਉਂਦਾ ਹੈ ਕਿ ਹੋਲੀ ਤੋਂ ਇੱਕ ਦਿਨ ਪਹਿਲਾਂ ਮਹਾਰਾਜ ਜੀ ਨੇ ਹੁਕਮ ਕੀਤਾ ਵੀ ਗੁਲਾਲ ਇਤਰ ਪਿਚਕਾਰੀ ਮੰਗਾਇਆ ਜਾਵੇ। ਅਗਲੇ ਦਿਨ ਸੁਬਾਹ ਹੋਈ ਹੈ, ਸਤਿਗੁਰ ਜੀ ਕਿਲ੍ਹੇ ਉੱਪਰ ਚੜ੍ਹੇ ਹਨ। ਕਿਲ੍ਹੇ ਉੱਪਰ ਚੜ੍ਹ ਕੇ ਜੋ ਅੱਜ ਅਨੰਦਪੁਰ ਸਾਹਿਬ ਵਿੱਚ ਹੈ ਉਹਦੇ ਉੱਪਰ ਚੜ੍ਹ ਕੇ ਗੁਰੂ ਜੀ ਨੇ ਭਾਈ ਦਇਆ ਸਿੰਘ ਜੀ ਨੂੰ ਕਿਹਾ, ਭਾਈ ਦਇਆ ਸਿੰਘ ਜੀ ਗੁਲਾਲ ਤਿਆਰ ਹੈ। ਕਹਿਣ ਲੱਗੇ ਜੀ ਸੱਚੇ ਪਾਤਸ਼ਾਹ ਤਿਆਰ ਹੈ, ਰੰਗ ਗੁਲਾਲ ਮੰਗਾਇਆ ਹੈ, ਪਿਚਕਾਰੀ ਮੰਗਾਈ ਹੈ, ਜਲ ਮੰਗਵਾਇਆ ਹੈ। ਗੁਰੂ ਜੀ ਉਸ ਵਕਤ ਦੋਵਾਂ ਹੱਥਾਂ ਨਾਲ ਰੰਗ ਲੈ ਕੇ ਸਾਧ ਸੰਗਤ ਜੀ ਸਾਰੀ ਸੰਗਤ ਉੱਪਰ ਪਾਇਆ ਹੈ। ਸਾਰੀ ਸੰਗਤ 'ਤੇ ਰੰਗ ਪਾ ਕੇ ਪਿਚਕਾਰੀ ਨਾਲ ਸਭ ਉੱਤੇ ਪਿਚਕਾਰੀ ਨਾਲ ਪਾਣੀ ਛੱਡਿਆ ਹੈ। ਗੁਰੂ ਜੀ ਨੇ ਹੋਲੀ ਉੱਥੇ ਉਸ ਵਕਤ ਹੋਲਾ ਖੇਡਿਆ। ਧੰਨ ਹੈ ਉਹ ਸੰਗਤ ਜਿਸ ਸੰਗਤ 'ਤੇ ਗੁਰੂ ਜੀ ਨੇ ਆਪਣੇ ਹੱਥਾਂ ਨਾਲ ਰੰਗ ਪਾਇਆ। ਧੰਨ ਹੈ ਉਹ ਸੰਗਤ ਜਿਨ੍ਹਾਂ ਉੱਪਰ ਗੁਰੂ ਜੀ ਨੇ ਆਪ ਜਾਲ ਅੰਮ੍ਰਿਤ ਰੂਪੀ ਜਾਲ ਪਿਚਕਾਰੀ ਰਾਹੀਂ ਛਿੜਕਿਆ। ਉਹ ਸਾਰੇ ਸਾਧ ਸੰਗਤ ਜੀ ਮੁਕਤ ਹੋ ਗਏ, ਉਹ ਸਾਰੇ ਧੰਨ ਹੋ ਗਏ। ਜਿਨ੍ਹਾਂ 'ਤੇ ਗੁਰੂ ਜੀ ਰੰਗ ਪਾ ਦੇਣ, ਲਾਲ ਰੰਗ ਤਿਸਕੋ ਲੱਗਾ ਜਿਸਕੇ ਵਡਭਾਗਾ, ਮੈਲਾ ਕਦੇ ਨਾ ਹੋਵਈ ਨਹਿ ਲਾਗੇ ਤਾਗਾ। ਉਹ ਧੰਨ ਹੋ ਗਏ ਜਿਨ੍ਹਾਂ 'ਤੇ ਗੁਰੂ ਜੀ ਨੇ ਰੰਗ ਪਾਇਆ। ਇਸੇ ਤਰ੍ਹਾਂ ਗੁਰੂ ਜੀ ਦਰਬਾਰ ਸਜਾਇਆ, ਭਾਈ ਨੰਦ ਲਾਲ ਜੀ ਜੂਠੇ ਬਰਤਨ ਧੋ ਕੇ ਗੁਰੂ ਜੀ ਦੀ ਹਜ਼ੂਰੀ ਵਿੱਚ ਆਏ, ਗੁਰੂ ਜੀ ਨੂੰ ਮੱਥਾ ਟੇਕਿਆ ਹੈ। ਸੱਚੇ ਪਾਤਸ਼ਾਹ ਜੀ ਭਾਈ ਨੰਦ ਲਾਲ ਜੀ ਨੂੰ ਬੜਾ ਪ੍ਰੇਮ ਕਰਦੇ ਸਨ, ਆਪਣੇ ਹੱਥਾਂ ਨਾਲ ਭਾਈ ਨੰਦ ਲਾਲ ਜੀ ਦੇ ਮੱਥੇ ਉੱਪਰ ਰੰਗ ਲਾਇਆ ਹੈ। ਜਦੋਂ ਰੰਗ ਲਾਇਆ ਹੈ ਨਿਹਾਲ ਹੋ ਗਏ ਹੈ, ਕਿਉਂਕਿ ਧੰਨ ਹਨ ਭਾਈ ਨੰਦ ਲਾਲ ਜੀ ਜਿਨ੍ਹਾਂ ਨੂੰ ਗੁਰੂ ਜੀ ਦਾ ਸਾਥ ਮਿਲਿਆ ਹੈ। ਧੰਨ ਹਨ ਭਾਈ ਨੰਦ ਲਾਲ ਜੀ ਜਿਨ੍ਹਾਂ ਨੂੰ ਗੁਰੂ ਜੀ ਦਾ ਪ੍ਰੇਮ ਮਿਲਿਆ ਹੈ। ਜਿਨ੍ਹਾਂ ਨੂੰ ਗੁਰੂ ਜੀ ਦਾ ਪ੍ਰੇਮ ਮਿਲ ਜੇ ਉਹਨਾਂ ਨੂੰ ਕਾਹਦੀ ਚਿੰਤਾ ਹੈ, ਉਹਨਾਂ ਨੂੰ ਕਾਹਦਾ ਫਿਕਰ ਹੈ ਜਿਨ੍ਹਾਂ ਵੱਲ ਗੁਰੂ ਹੋਵੇ। ਜਿਸ ਨੂੰ ਤੂੰ ਰਖਵਾਲਾ ਮਾਰੇ ਤਿਸ ਕੌਣ, ਜਿਸ ਨੂੰ ਤੂੰ ਰਖਵਾਲਾ ਜਿੱਤਾਂ ਤਿੰਨਾਂ ਭੈਣ, ਉਹ ਧਨ ਹੋ ਗਏ ਹੈ। ਭਾਈ ਨੰਦ ਲਾਲ ਜੀ ਜਿਹੜੇ 52 ਕਵੀਆਂ ਵਿੱਚ ਇੱਕ ਸਨ, ਜਿਹੜੇ ਗੁਰੂ ਜੀ ਨਾਲ ਇੰਨਾ ਲਗਾਵ, ਇੰਨਾ ਪ੍ਰੇਮ ਕੋਈ ਕਹਿ ਨਹੀਂ ਸਕਦਾ ਹੈ। ਭਾਈ ਨੰਦ ਲਾਲ ਜੀ ਹੀ ਸਨ, ਉਹਨਾਂ ਦੀ ਕੋਈ ਕਥਾ ਨਹੀਂ ਕਰ ਸਕਦਾ। ਭਾਈ ਨੰਦ ਲਾਲ ਜੀ ਜਦੋਂ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤਰੀਫ ਲਿਖਦੇ, ਗੁਰੂ ਜੀ ਦੀ ਇੰਨੀ ਵਡਿਆਈ ਕਰਦੇ, ਐਵੇਂ ਲੱਗਦਾ ਕਿ ਜਿਵੇਂ ਸਾਰੀ ਕਾਇਨਾਤ ਉਹਨਾਂ ਦੇ ਚਰਨਾਂ ਵਿੱਚ ਹੋਵੇ। ਉਹ ਭਾਈ ਨੰਦ ਲਾਲ ਜੀ ਗੁਰੂ ਜੀ ਇੰਨੀ ਉਸਤਤ ਕਰਦੇ ਕਿ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਆਪ ਜੀ ਹੱਕ ਹੱਕ ਸੱਚ ਪਰਮਾਤਮਾ ਹੋ। ਭਾਈ ਨੰਦ ਲਾਲ ਜੀ ਦੇ ਜਦੋਂ ਮੱਥੇ ਉੱਪਰ ਗੁਰੂ ਜੀ ਨੇ ਰੰਗ ਲਾਇਆ ਹੈ, ਗੁਰੂ ਜੀ ਨੂੰ ਦੇਖ ਦੇਖ ਕੇ ਨਿਹਾਲ ਹੋ ਰਹੇ ਹਨ ਨਿਹਾਲ। ਇਸੇ ਪ੍ਰਕਾਰ ਸਾਹ ਸੰਗਤ ਜੀ, ਭਾਈ ਸੁਥਰੇ ਸ਼ਾਹ ਜੀ ਉਸ ਵਕਤ ਆਏ ਹੈ, ਜੋ ਗੁਰੂ ਮਹਾਰਾਜ ਜੀ ਦੇ ਬੜੇ ਸੇਵਕ ਸਿੱਖ ਪਿਆਰੇ ਸੀ, ਜਿਨ੍ਹਾਂ ਦੀ ਕੌਤਕ ਅਜੀਬੋ ਗਰੀਬ ਸਨ। ਉਹਨਾਂ ਦਾ ਗੁਰੂ ਜੀ ਨਾਲ ਇੰਨਾ ਪ੍ਰੇਮ ਕੋਈ ਸਮਝ ਨਹੀਂ ਸੀ ਪਾਉਂਦਾ। ਭਾਈ ਨੰਦ ਲਾਲ ਜੀ ਦੀ ਜਿਹੜੀ ਭਾਵਨਾ, ਇਸੇ ਤਰ੍ਹਾਂ ਭਾਈ ਸੁਥਰੇ ਸ਼ਾਹ ਜੀ ਦੀ ਜਿਹੜੀ ਭਾਵਨਾ ਗੁਰੂ ਜੀ ਨਾਲ ਪ੍ਰੇਮ, ਉਹ ਨਾ ਕਿਸੇ ਵਿੱਚ ਹੈ ਨਾ ਕਿਸੇ ਵਿੱਚ ਹੋਵੇਗਾ। ਇੰਨਾ ਉਹਨਾਂ ਅੰਦਰ ਪ੍ਰੇਮ ਸੀ ਗੁਰੂ ਜੀ ਬਾਰੇ। ਹੋਲੇ ਮੁਹੱਲੇ ਦੇ ਅਵਸਰ ਪਰ ਉਸ ਮੌਕੇ ਭਾਈ ਨੰਦ ਲਾਲ ਜੀ ਦਰਬਾਰ ਵਿੱਚ ਆਏ। ਆਉਣ ਤੋਂ ਪਹਿਲਾਂ ਭਾਈ ਸੁਥਰੇ ਸ਼ਾਹ ਜੀ ਨੇ ਜਦੋਂ ਆਏ ਹੈ ਨਾ, ਅਤੇ ਆਉਣ ਤੋਂ ਪਹਿਲਾਂ ਲੰਗਰ ਹਾਲ ਦੇ ਵਿੱਚ ਜਿੱਥੇ ਲੋਹਾਂ ਪੱਕ ਰਹੀਆਂ ਸੀ, ਲੰਗਰ ਪੱਕ ਰਿਹਾ ਸੀ, ਠੰਡੇ ਤਵੇ ਦੇ ਥੱਲੇ ਜਾ ਕੇ ਹੱਥ ਲਾ ਕੇ ਆਪਣੇ ਸਾਰੇ ਜਿਹੜੇ ਕੱਪੜੇ ਉਹ ਕਾਲੇ ਕਰ ਲਏ ਹੈ, ਆਪਣਾ ਸਰੀਰ ਵੀ ਸਾਰਾ ਕਾਲਾ ਕਰ ਲਿਆ ਹੈ। ਇਸ ਤਰ੍ਹਾਂ ਕੱਪੜੇ ਵੀ ਕਾਲੇ, ਮੂੰਹ ਵੀ ਕਾਲਾ, ਸਾਰੇ ਹੱਥ ਪੈਰ ਵੀ ਕਾਲੇ ਕਰ ਲਏ ਹੈ। ਭਾਈ ਸੁਥਰੇ ਸ਼ਾਹ ਜੀ ਆ ਕੇ ਕਦੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਰਿਕਰਮਾ ਕਰੀ ਜਾਂਦੇ ਹੈ, ਕਦੀ ਸੰਗਤ ਦੀ ਪਰਿਕਰਮਾ ਕਰੀ ਜਾਂਦੇ ਹੈ, ਨਾਲ ਨਾਲ ਥੋੜ੍ਹਾ ਥੋੜ੍ਹਾ ਮੁਸਕਰਾਈ ਜਾਂਦੇ ਹੈ। ਉਸ ਵਕਤ ਸਾਧ ਸੰਗਤ ਜੀ ਜਦੋਂ ਇੱਦਾਂ ਕਰ ਰਹੇ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਮਿਹਰ ਭਰੀ ਦ੍ਰਿਸ਼ਟੀ ਭਾਈ ਸੁਥਰੇ ਸ਼ਾਹ ਜੀ 'ਤੇ ਪਈ। ਗੁਰੂ ਜੀ ਨੇ ਜਦੋਂ ਵੇਖਿਆ ਹੈ, ਵੇਖਦਿਆਂ ਸਾਰ ਸਤਿਗੁਰ ਜੀ ਦੀ ਦਰਬਾਰ ਵਿੱਚ ਜਿਹੜੇ ਹੈ ਹੱਸੀ ਨਿਕਲ ਗਈ। ਗੁਰੂ ਮਹਾਰਾਜ ਜੀ ਖਿੜਖਿੜਾ ਕੇ ਹੱਸਣ ਲੱਗ ਪਏ। ਜਿਹੜੀ ਸਾਰੀ ਸੰਗਤ ਸੀ ਉਹ ਵੇਖ ਕੇ ਭਾਈ ਸੁਥਰੇ ਸ਼ਾਹ ਨੂੰ ਆਸ਼ਚਰਜ ਹੋ ਗਈ ਕਿ ਭਾਈ ਸੁਥਰੇ ਸ਼ਾਹ ਜੀ ਅੱਜ ਕੀ ਕਰਨ ਲੱਗੇ ਹਨ, ਭਾਈ ਸੁਥਰੇ ਸ਼ਾਹ ਜੀ ਅੱਜ ਕੀ ਕੌਤਕ ਕਰਨ ਜਾ ਰਹੇ ਹੈ। ਅਤੇ ਸਤਿਗੁਰੂ ਜੀ ਹੱਸ ਰਹੇ ਹੈ, ਸੰਗਤਾਂ ਕਹਿਣ ਲੱਗੀਆਂ, ਸਿੱਖ ਕਹਿਣ ਲੱਗੇ, ਮਹਾਰਾਜ ਜੀ ਇਹ ਭਾਈ ਸੁਥਰੇ ਸ਼ਾਹ ਕੀ ਕਰਦਾ ਹੈ, ਇਹਨੂੰ ਕੀ ਹੋ ਗਿਆ ਹੈ। ਗੁਰੂ ਜੀ ਉਸ ਵਕਤ ਭਾਈ ਸੁਥਰੇ ਸ਼ਾਹ ਜੀ ਨੂੰ ਕੋਲ ਬੁਲਾਇਆ ਹੈ, ਕਿਹਾ ਹੈ ਭਾਈ ਸੁਥਰੇ ਸ਼ਾਹ ਜੀ, ਕਿਉਂਕਿ ਗੁਰੂ ਜੀ ਤੇ ਸਭ ਅੰਤਰਜਾਮੀ ਸਨ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਗੁਰੂ ਜੀ ਤੇ ਸਭ ਅੰਤਰਜਾਮੀ ਸੀ, ਪਰ ਸੰਗਤ ਨੂੰ ਵਿਖਾਉਣ ਵਾਸਤੇ ਕਿ ਭਾਈ ਸੁਥਰੇ ਸ਼ਾਹ ਜੀ ਦਾ ਕਿੰਨਾ ਪ੍ਰੇਮ ਹੈ, ਕਿੰਨੀ ਭਾਵਨਾ ਹੈ। ਕਿਹਾ ਹੈ ਭਾਈ ਸੁਥਰੇ ਸ਼ਾਹ ਜੀ, ਆਹ ਤੁਸੀਂ ਦੱਸੋ ਕਿ ਆਹ ਕਿਉਂ ਕਰ ਰਹੇ ਹੋ, ਇਹ ਕੀ ਕਰ ਰਹੇ ਹੋ। ਉਸ ਵਕਤ ਗੁਰੂ ਮਹਾਰਾਜ ਜੀ ਦੇ ਅੰਤਰਜਾਮੀ ਸੀ, ਸਭ ਕੁਝ ਜਾਣਦੇ ਸੀ। ਭਾਈ ਸੁਥਰੇ ਸ਼ਾਹ ਜੀ ਕਹਿਣ ਲੱਗੇ, ਇਹ ਸਤਿਗੁਰੂ ਜੀ, ਅੱਜ ਆਪ ਜੀ ਇੰਨੇ ਸੁੰਦਰ ਲੱਗ ਰਹੇ ਹੋ, ਇੰਨੇ ਮਹਾਰਾਜ ਖੂਬਸੂਰਤ ਲੱਗ ਰਹੇ ਹੋ, ਮਹਾਰਾਜ ਜੀ ਆਪ ਜੀ ਵਰਗਾ ਪੂਰੀ ਸ੍ਰਿਸ਼ਟੀ ਵਿੱਚ ਕੋਈ ਨਹੀਂ ਹੈ, ਪੂਰੇ ਬ੍ਰਹਿਮੰਡਾਂ ਵਿੱਚ ਹੀ ਆਪ ਜੀ ਵਰਗਾ ਦੂਜਾ ਕੋਈ ਹੈ ਨਹੀਂ। हे सतगुरु, हे बाजा वाले सतगुरु, हे कलगीधर पिता सतगुरु जी, आप जी अज इन्ने खूबसूरत लग रहे हो क्योंकि ये पहाड़ी राजे ये मुगल आप जी तो जलते हैं। उन्हां दी क्रूर दृष्टि कितें उन्हां दी नज़र ना महाराजे आप जी लगे, मैं तो कालका अपने मूँह ते कपड़े ते ला के आया हाँ। सतगुरु जी अज आप जी ने संगतां दे रंग सुटिया है, सारिया संगतां दे रंग लगा है, जो संगतां दे पाया है आप जी ने रंग, आप जी दे सुंदर वस्त्रां ते सुंदर मुखड़े ते पिया होया है। आप जी महाराज जी बहुत खूबसूरत लग रहे हो, मैं आप जी दे दर्शन कर करके निहाल हो रहा हाँ। हे सतगुरु, जिमें बड़ा सुंदर बच्चा होवे ना, बड़ा प्यारा बच्चा होवे ते उन्हूं माँ काला टिक्का ला देंदी है कि मेरे पुत्र नूं नज़र ना लग जाए। सच्चा पातशाह, मेरी तो इन्नी हिम्मत नहीं, मेरी इन्नी औकात नहीं कि महाराज मैं आप जी टिक्का ला सकां। इस करके हे सतगुरु जी, मैं सच्चे पातशाह मैं संगत विच इस करके कालक ला के आया हाँ कि आप जी उपर ये संगत जो अज इन्नी आनंद प्रसन्न है महाराज, आप जी ने संगत नूं नज़र ना लगे, जिस करके महाराज मैं अपने काले कपड़े काला मूँह करके आया हाँ। उस वक्त गुरु जी इन्ने प्रसन्न होए साध संगत जी, गल नाल घुट के ला लिया भाई सुथरे शाह जी नूं, ते गुरु जी ने गल नाल घुट के लाया है, प्रेम दा जल है नेत्रां विच, तन है भाई सुथरे शाह जी, जिन्हां दी सोच जिन्हां दी समझ दुनिया तो परे है, उन्हां वर्गी सोच साडी ना कदी हो सकती है ना असी समझ ही सकते हाँ। भाई सुथरे शाह ते भाई सुथरे शाह जी सी सन जिन्हां ने रब रूप गुरु जी नूं हसाया है, एक बार नहीं कई बार। भाई सुथरे शाह जी तन हन जिन्हां ने उस वक्त गुरु जी नूं हसाया ते गुरु जी प्रति इन्ना प्रेम, इन्ना लगाओ, इन्नी भावना, इन्नी श्रद्धा है गुरु जी के प्रति। भाई नंद लाल जी, भाई सुथरे शाह जी गुरु जी के सिख धन हन उस वक्त जिन्हां ने गुरु जी के दर्शन किए हैं। इस तरह गुरु जी ने सत्संग जी होला महला मनाया। होले का अर्थ होता है हल्ला, युद्ध का हल्ला, जिवें युद्ध विच हल्ला करीदा है भज के, ते महल्ले का अर्थ होंदा है मैदान, जो युद्ध का मैदान उन्हूं कहीदा है होला महला। ते गुरु जी ने आप आनंदपुर साहिब विच होला महला मनाया, उपदेश कीता कि संगत जी, क्योंकि उस वक्त भी अश्लील पुणा चल रहा सी, ये अश्लील पुणा हिंदुओं विच बहुत सी होली दे समय, गुरु जी ने समझाया कि खालसा जी गुरु दी बाणी पढ़नी है, युद्धमय बाणी दे अज जाप होंदे है दसम ग्रंथ विचों, बाणी पढ़नी है ढाडी वारां कीर्तन कथा करनी है, इस तरह वाहिगुरु दे नाल मेल मिलाप करनी, होला महला मनाउणा है। गुरु जी दो दलां विच सिखां नूं वंडदे सी, दो दलां विच वंड के आपसी युद्ध करवाउंदे सी, शस्त्र निपुण करते, जिस करके सिख जिहड़े जित जाते उन्होंने गुरु जी सरोपे बख्शते सन। ये होले महल्ले का त्यौहार जिवें अज आप आनंदपुर साहब विच गुरु ग्रंथ साहिब महाराज के गुरपुरब जिहड़ा कढ़दे हाँ, नाल नाल संगत जाती है, सच्चे पातशाह जी उस वक्त नाल साध संगत जी आप जाते रहे हैं। उस वक्त का जिहड़ा नज़ारा है वह संगत ही जानदियां है जिहड़ियां नाल उस वक्त गुरु जी नाल जांदियां सन, तन हन वह संगत जिहड़ियां गुरु जी नाल चल के ते गुरु जी नाल महल्ले मनाउंदियां रहियां हन। वह संगत गुरु जी ने साध संगत जी इस तरह आनंदपुर साहब विच जदों गुरु जी हजूर साहब गए है, उत्थे भी गुरु जी ने होला महला मनाया है। ਅੱਜ ਖਾਲਸਾ ਹੋਲਾ ਮਹੱਲਾ ਮਨਾਉਂਦਾ ਹੈ। ਸ਼ਸਤਰ ਧਾਰੀ ਸਿੱਖ ਸਨੱਦਬੱਧ ਹੋ ਕੇ ਤਿਆਰ ਬਰ ਤਿਆਰ ਹੋ ਕੇ ਸ਼ਸਤਰ ਵੀਰ ਜੌਹਰ ਦਿਖਾਉਂਦੇ ਹੈ। ਗੁਰਪੁਰਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਕੱਢਿਆ ਜਾਂਦਾ ਹੈ ਅਤੇ ਇੱਕ ਥਾਂ 'ਤੇ ਅਰਦਾਸ ਕਰਕੇ ਫਿਰ ਕਿਰਪਾਨਾਂ ਨੂੰ ਤਾਂ ਨੂੰ ਖੜਿਆ ਕਰਕੇ ਅਤੇ ਸਿੰਘ ਜਿਹੜੇ ਭੱਜਦੇ ਹੈ ਇੱਕੋ ਵਾਰ 'ਚ ਹੱਲਾ ਬੋਲਦੇ ਹੈ, ਉਹਨੂੰ ਹੋਲਾ ਮਹੱਲਾ ਕਹਿੰਦੇ ਹੈ। ਹਜ਼ੂਰ ਸਾਹਿਬ ਅੱਜ ਵੀ ਜਿਹੜਾ ਕੱਢਦੇ ਹੈ ਹੋਲਾ ਮਹੱਲਾ ਸੱਚਖੰਡ ਤੋਂ ਚੱਲਦੇ ਹੈ, ਇੱਕ ਚੌਂਕ ਬਣਿਆ ਹੋਇਆ ਹੈ ਉੱਥੇ ਅਰਦਾਸ ਬੇਨਤੀ ਹੁੰਦੀ ਹੈ। ਫਿਰ ਉੱਥੋਂ ਸਿੰਘ ਜਿਹੜੇ ਆਪਣੇ ਹਥਿਆਰ ਪਕੜ ਕੇ ਕਿਰਪਾਨਾਂ ਤਲਵਾਰਾਂ ਲੈ ਕੇ ਭੱਜਦੇ ਹਨ ਬੜੀ ਜ਼ੋਰ ਦੇ ਨਾਲ। ਇਸ ਤਰ੍ਹਾਂ ਖਾਲਸਾ ਹੋਲਾ ਮਹੱਲਾ ਮਨਾਉਂਦਾ ਹੈ। ਸੋ ਸਾਧ ਸੰਗਤ ਜੀ, ਗੁਰੂ ਜੀ ਦੀ ਬਾਣੀ ਪੜ੍ਹਨੀ, ਨਾਮ ਜਪਣਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਮੁਤਾਬਕ ਇਹੀ ਹੋਲਾ ਮਹੱਲਾ ਹੈ। ਜਿਵੇਂ ਗੁਰੂ ਘਰਾਂ ਵਿੱਚ ਅੱਜ ਅਨੰਦਪੁਰ ਸਾਹਿਬ ਹਜ਼ੂਰ ਸਾਹਿਬ ਮਨਾਇਆ ਜਾਂਦਾ ਹੈ, ਇਹੀ ਹੋਲਾ ਮਹੱਲਾ ਹੈ। ਗੁਰੂ ਦੀ ਬਾਣੀ ਪੜ੍ਹਨੀ, ਤਿਆਰ ਬਰ ਤਿਆਰ ਹੋ ਕੇ ਅਤੇ ਗੁਰੂ ਦੀ ਸੰਗਤ ਵਿੱਚ ਜੁੜਨਾ। ਸਤਿਗੁਰ ਜੀ ਨੇ ਇਸ ਤਰ੍ਹਾਂ ਹੋਲਾ ਮਨਾਇਆ ਹੈ। ਅੱਜ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦੀਆਂ ਹਨ। ਗੁਰਬਾਣੀ ਦਾ ਫੁਰਮਾਨ ਹੈ, ਗੁਰੂ ਅਰਜਨ ਦੇਵ ਮਹਾਰਾਜ ਜੀ ਕਥਨ ਕਰਦੇ ਹਨ, ਜਾ ਕੋ ਹਰ ਰੰਗ ਲਾਗੋ ਇਸ ਯੁਗ ਮੈਂ ਹੈ ਸੋ ਕਹੀਅਤ ਹੈ ਸੂਰਾ। ਜਿਹਨੂੰ ਭਾਈ ਇਹ ਕਲਯੁਗ ਦੇ ਵਿੱਚ ਨਾਮ ਹਰੀ ਦੇ ਰੰਗ ਦਾ ਲੱਗਾ ਹੈ, ਉਹੀਓ ਰੱਬ ਦਾ ਭਗਤ ਹੈ, ਉਹੀਓ ਸੂਰਾ ਹੈ, ਉਹਦਾ ਹੀ ਆਧਾਰ ਹੋਵੇਗਾ। ਜਿਹੜੇ ਵਾਹਿਗੁਰੂ ਦੇ ਨਾਮ ਨਾਲ ਜੁੜ ਕੇ ਆਤਮ ਜਿਣੈ ਸਗਲ ਵਸਤਾ ਕੇ ਜਾ ਕਾ ਸਤਿਗੁਰ ਪੂਰਾ, ਜਿਨ੍ਹਾਂ ਨੇ ਆਤਮਾ ਨੂੰ ਵਾਹਿਗੁਰੂ ਵਿੱਚ ਲੀਨ ਕੀਤਾ ਹੈ, ਮਨ ਨੂੰ ਜਿੱਤਿਆ ਹੈ, ਉਹਨਾਂ ਨੂੰ ਗੁਰੂ ਪੂਰੇ ਪ੍ਰਾਪਤ ਹੁੰਦੇ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਬਸੰਤ ਰਾਗ ਵਿੱਚ ਕਥਨ ਕਰਦੇ ਹਨ ਕਿ ਹੋਲੀ ਕਿਵੇਂ ਖੇਡਣੀ ਚਾਹੀਦੀ ਹੈ। ਗੁਰ ਸੇਵੋ ਕਰ ਨਮਸਕਾਰ ਆਜ ਹਮਾਰੇ ਮੰਗਲ ਚਾਰ, ਆਜ ਹਮਾਰੇ ਮਹਾਂ ਆਨੰਦ ਚਿੰਤ ਲੱਥੀ ਭੇਟੇ ਗੋਬਿੰਦ, ਆਜ ਹਮਾਰੇ ਗ੍ਰਹਿ ਬਸੰਤ ਗੁਣ ਗਾਏ ਪ੍ਰਭ ਤੁਮ ਬੇਅੰਤ, ਆਜ ਹਮਾਰੇ ਬਨੇ ਫਾਗ ਪ੍ਰਭ ਸੰਗੀ ਮਿਲ ਖੇਲਣ ਲਾਗ, ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ। ਹੋਲੀ ਕਿਵੇਂ ਖੇਡਣੀ ਹੈ? ਸੰਤਾਂ ਦੀ ਸੇਵਾ ਕਰਕੇ ਖੇਡਣੀ ਹੈ। ਜਿਹੜੀ ਸੰਤਾਂ ਦੀ ਸੇਵਾ ਕਰਨੀ ਹੈ ਇਹ ਹੋਲੀ ਖੇਡਣੀ ਹੈ। ਫਿਰ ਹੀ ਮਹਾਰਾਜ ਕਹਿੰਦੇ ਤੇਰੇ ਹਿਰਦੇ ਵਿੱਚ ਬਸੰਤ ਖੇੜਾ ਹੋਊਗਾ, ਫਿਰ ਤੇਰੇ ਅੰਦਰ ਆਨੰਦ ਖੁਸ਼ੀਆਂ ਖੇੜੇ ਹੋਣਗੇ। ਉਹ ਸੰਤਾਂ ਦੀ ਸੇਵਾ ਕਰਕੇ, ਗੁਰੂ ਦੀ ਸੇਵਾ ਕਰਕੇ, ਭਜਨ ਬੰਦਗੀ ਨਾਲ ਜੁੜ ਕੇ ਸੇਵਾ ਕਰਕੇ। ਗੁਰੂ ਰਾਮਦਾਸ ਮਹਾਰਾਜ ਜੀ ਕਥਨ ਕਰਦੇ ਹੈ, ਹਰ ਨਾਮਾ ਹਰ ਰੰਗ ਹੈ, ਹਰ ਰੰਗ ਜਿੱਠੈ ਰੰਗ ਗੁਰ ਤੁੱਠੈ ਹਰ ਰੰਗ ਚਾੜਿਆ ਫਿਰ ਬਹੁੜ ਨਾ ਹੋਵੀ ਭੰਗ। ਗੁਰੂ ਜਦੋਂ ਤਰੁੱਠ ਜਾਣਗੇ ਹਰੀ ਨਾਮ ਦਾ ਰੰਗ ਚੜ੍ਹ ਜਾਵੇਗਾ, ਐਸਾ ਰੰਗ ਚੜ੍ਹ ਜਾਵੇਗਾ ਕਦੇ ਉਤਰੇਗਾ ਨਹੀਂ। ਤੂੰ ਭਜਨ ਬੰਦਗੀ ਹੇ ਜੀਵ ਕਰ, ਉਹ ਸਿਮਰਨ ਕਰ, ਸੰਤਾਂ ਦੀ ਸੇਵਾ ਕਰ, ਗੁਰੂ ਦੇ ਚਰਨਾਂ ਨਾਲ ਲੱਗ ਕੇ ਗੁਰੂ ਦੇ ਆਚੇ ਅਨੁਸਾਰ ਜੀ, ਫਿਰ ਐਸਾ ਨਾਮ ਰੰਗ ਚੜ੍ਹ ਜਾਏਗਾ। ਕਾਇਆ ਕਾਪੜ ਚੀਰ ਬਹੁ ਫਾਰੈ ਹਰ ਰੰਗ ਨਾ ਲਾਹੇ ਸੁਭਾਗਾ, ਜਿਵੇਂ ਦਰਜੀ ਕੱਪੜੇ ਨੂੰ ਫਾੜ ਪਾੜ ਕੇ ਸੁੱਟੀ ਜਾਂਦਾ ਹੈ ਲੀਰਾਂ ਕਰ ਕਰਕੇ, ਇਸ ਤਰ੍ਹਾਂ ਵੀ ਤੂੰ ਕੱਟਿਆ ਜਾਵੇਂਗਾ ਤੇਰਾ ਨਾਮ ਦਾ ਰੰਗ ਨਹੀਂ ਕਦੇ ਲੱਥੇਗਾ। ਭਾਈ ਮਤੀ ਦਾਸ ਜੀ ਦਾ ਨਾਮ ਦਾ ਰੰਗ ਸੀ, ਭਾਈ ਸਤੀ ਦਾਸ ਜੀ ਨੂੰ ਨਾਮ ਦਾ ਰੰਗ ਸੀ, ਭਾਈ ਦਿਆਲਾ ਜੀ ਨੂੰ ਨਾਮ ਦਾ ਰੰਗ ਸੀ। ਇਸ ਤਰ੍ਹਾਂ ਭਾਈ ਨਾਮ ਭਜਨ ਬੰਦਗੀ, ਉਹ ਵਾਹਿਗੁਰੂ ਦੀ ਸਿਮਰਨ ਭਗਤੀ, ਸੰਤਾਂ ਦੀ ਸੇਵਾ, ਗੁਰੂ ਦੀ ਸੇਵਾ ਕਰਕੇ ਅਤੇ ਜਿਹੜਾ ਹੈ ਉਹ ਨਾਮ ਦਾ ਰੰਗ ਚਾੜਨਾ ਹੈ, ਅਤੇ ਨਾਮ ਦੇ ਰੰਗ ਗੁਰੂ ਪਾਸੋਂ ਪ੍ਰਾਪਤ ਕਰਨੇ, ਗੁਰੂ ਵਾਲੇ ਬਣ ਕੇ ਅਤੇ ਸਾਧ ਸੰਗਤ ਜੀ ਗੁਰੂ ਆਛੇ ਅਨੁਸਾਰ ਚੱਲੀਏ, ਜਿਸ ਕਰਕੇ ਸਾਡੇ ਇਹ ਤਿਉਹਾਰ ਗੁਰੂ ਜੀ ਦੇ ਬਖਸ਼ੇ ਹੋਈਆਂ ਬਖਸ਼ਿਸ਼ਾਂ ਜਿਹੜੀਆਂ ਸਾਨੂੰ ਪ੍ਰਾਪਤ ਹੋ ਸਕਣ। ਸਾਧ ਸੰਗਤ ਜੀ ਇਹ ਨਿਰਾ ਖੰਡਨ ਨਹੀਂ ਕਰ ਦੇਣਾ ਕਿ ਇਹ ਹਿੰਦੂਆਂ ਦਾ ਧਰਮ ਹੈ ਜੀ, ਹਿੰਦੂ ਮਨਾਉਂਦੇ ਹਨ। ਸਿੱਖਾਂ ਦਾ ਹੋਲਾ ਮਹੱਲਾ ਹੈ, ਹਿੰਦੂ ਮਤ ਵਿੱਚ ਹੋਲੀ ਹੈ, ਪਰ ਦੋਵਾਂ ਦਾ ਕਥਨ ਇਹੀ ਹੈ, ਸੱਚ ਦੀ ਜਿੱਤ ਵਰਿਆਈ ਦੀ ਹਾਰ। ਇਹ ਸੱਚ ਦੀ ਜਿੱਤ ਕਰਕੇ ਉਹ ਵਾਹਿਗੁਰੂ ਨਾਲ ਮਿਲੇ ਮੇਲ ਮਿਲਾਪ ਕਰਨਾ ਹੈ। ਭਗਤ ਜੀ ਦੀ ਜਿੱਤ ਹੋਈ ਸੀ, ਜਿਸ ਕਰਕੇ ਹੋਲੀ ਦਾ ਤਿਉਹਾਰ ਮਨਾਇਆ ਜਾਂਦਾ ਹੈ। ਇਸੇ ਤਰ੍ਹਾਂ ਸਿੱਖਾਂ ਨੇ ਗੁਰੂ ਆਛੇ ਅਨੁਸਾਰ ਰਹਿ ਕਰਕੇ ਸਨਦਬੱਧ ਤਿਆਰ ਹੋ ਕਰਕੇ ਗੁਰੂ ਜੀ ਚਰਨਾਂ ਨਾਲ ਲੱਗ ਕੇ ਤਿਆਰ ਮਨਾਉਣੇ ਹੈ, ਨਾਮ ਸਿਮਰਨ ਵਿੱਚ ਰੰਗਣਾ ਹੈ, ਜਿਸ ਕਰਕੇ ਸਾਡਾ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮਿਲੇ ਹੋ ਸਕਾਂਗੇ, ਭੁੱਲਾਂ ਚੁੱਕਾਂ ਦੀ ਖਿਮਾ। ਸੋ ਸਾਧ ਸੰਗਤ ਜੀ ਅੱਜ ਉਹ ਵਿਚਾਰ ਕਰਦੇ ਸਮੇਂ ਹੋਲੇ ਮਹੱਲੇ ਦੀ ਹੋਲੀ ਦੀ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ। ਹੁਣ ਸਮੇਂ ਦੀ ਇੱਥੇ ਸਮਾਪਤੀ ਹੈ, ਜਿਸ ਕਰਕੇ ਆਪਾਂ ਕਥਾ ਦੀ ਸਮਾਪਤੀ ਕਰੀਏ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ, ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ ਜੀ।
ਤੇ ਕਰ ਦੌੜ ਸਿੰਘਣ ਪਰ ਪੜੇ, ਦੇਖ ਫੌਜ ਸਿੰਘ ਹੋ ਪਏ ਖੜੇ, ਸਿੰਘਣ ਪਠਾਨਣ ਪੜ ਗਏ ਹੋ ਭੇੜ, ਸਿੰਘਣ ਪੈ ਉਨ ਕੀਨੋ ਨੇੜ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ, ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬਮੈ ਦੁਖ ਭੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾ ਕੈ ਸਦਾ ਵਿਵੇਕ, ਹੇ ਪਰੰਪਰ ਹਰ ਹਰੇ ਹੈ ਵੀ ਹੋਣਹਾਰ, ਹੇ ਸੰਤ ਹੈ ਕੈ ਸਦਾ ਸੰਗ ਨਿਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮ ਦਾਨ ਰਾਖੋ ਹੀ ਪਰੋਏ, ਆਏ ਪ੍ਰਭ ਸਰਨਾਗਤੀ ਕਿਰਪਾ ਨਿਤ ਦਿਆਲ, ਏਕ ਅਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਹਾਜ ਹੈ ਚੜੇ ਸੂਤਰ ਪਾਰ, ਜੋ ਸਰਦਾ ਕਰ ਸੇਵਦੇ ਗੁਰ ਪਾਰਿਣ ਤਾਰਨ ਹਾਰ, ਕਥਾ ਨਿਦਾਨ ਪ੍ਰਤ ਹੋਤ ਹੈ ਸੁਣੋ ਸੁਸਿੰਘ ਸੁਜਾ।